ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਅਮਰੀਕਾ ਨੇ ਭਾਰਤ ਦੀ ਨਿਗਰਾਨੀ ਸਮਰੱਥਾਵਾਂ ਨੂੰ ਹੋਰ ਵਧਾਉਣ ਲਈ ਹੌਕਆਈ 360 ਟੈਕਨੋਲੋਜੀ ਵੇਚਣ ਨੂੰ ਮਨਜ਼ੂਰੀ ਦਿੱਤੀ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਆਰਕਟਿਕ ਖੇਤਰ ਦਾ ਆਪਣੇ ਆਪ 'ਚ ਇੱਕ ਆਲਮੀ ਮਹੱਤਵ ਹੈ ਅਤੇ ਇਸ ਦੀ ਭਾਰਤ ਦੀ ਸਾਂਝ ਲਗਾਤਾਰ ਵੱਧ ਰਹੀ ਹੈ। ਵਿਸ਼ਵ ਆਡੀਓ ਵਿਜੁਅਲ ਐਂਟਰਟੇਨਮੈਂਟ ਸੰਮੇਲਨ ਵੇਵਸ 2025 ਅੱਜ ਮੁੰਬਈ 'ਚ ਸਮਾਪਤ ਹੋਵੇਗਾ। ਚੋਣ ਕਮਿਸ਼ਨ ਚੋਣਾਂ ਨਾਲ ਸੰਬੰਧਿਤ ਸਾਰੀਆਂ ਸੇਵਾਵਾਂ ਇੱਕੋ ਥਾਂ 'ਤੇ ਪ੍ਰਦਾਨ ਕਰਨ ਲਈ ਇੱਕ ਸਿੰਗਲ ਪਲੈਟਫਾਰਮ ਐਪ ECI NET ਜਾਰੀ ਕਰੇਗਾ। ਪੰਜਾਬ 'ਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ 'ਚ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ। ਅਤੇ IPL ਕ੍ਰਿਕਟ 'ਚ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਅਤੇ ਪੰਜਾਬ ਕਿੰਗਸ ਦਾ ਮੁਕਾਬਲਾ ਲਖਨਊ ਸੁਪਰ ਜਾਇੰਟ ਨਾਲ ਹੋਵੇਗਾ। ਅਮਰੀਕਾ ਨੇ ਭਾਰਤ ਦੀ ਨਿਗਰਾਨੀ ਸਮਰੱਥਾਵਾਂ ਨੂੰ ਵਧਾਉਣ ਲਈ ਭਾਰਤ ਨੂੰ ਹੌਕਆਈ 360 ਟੈਕਨੋਲੋਜੀ ਵੇਚਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਕਦਮ ਨਾਲ ਭਾਰਤ ਪ੍ਰਸ਼ਾਂਤ ਖੇਤਰ 'ਚ ਸਮੁੰਦਰੀ ਖੇਤਰ ਪ੍ਰਤੀ ਜਾਗਰੂਕਤਾ ਵਧੇਗੀ। ਇੱਕ ਬਿਆਨ 'ਚ ਅਮਰੀਕੀ ਰੱਖਿਆ ਸੁਰੱਖਿਆ ਸਹਿਯੋਗ ਏਜੰਸੀ ਨੇ ਕਿਹਾ ਕਿ 13 ਕਰੋੜ 10 ਲੱਖ ਡਾਲਰ ਦਾ ਇਹ ਸੌਦਾ ਭਾਰਤ ਦੀ ਸਮੁੰਦਰੀ ਖੇਤਰ ਪ੍ਰਤੀ ਜਾਗਰੂਕਤਾ, ਵਿਸ਼ਲੇਸ਼ਣਾਤਮਕ ਯੋਗਤਾ ਅਤੇ ਰਣਨੀਤਿਕ ਸਥਿਤੀ ਨੂੰ ਮਜ਼ਬੂਤ ਕਰਕੇ ਮੌਜੂਦਾ ਅਤੇ ਭਵਿੱਖ ਦੇ ਖਤਰਿਆਂ ਦਾ ਸਾਹਮਣਾ ਕਰਨ ਦੀਆਂ ਸਮਰੱਥਾਵਾਂ 'ਚ ਸੁਧਾਰ ਕਰੇਗਾ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਕਿ ਆਰਕਟਿਕ ਖੇਤਰ ਦਾ ਆਪਣੇ ਆਪ 'ਚ ਇੱਕ ਆਲਮੀ ਮਹੱਤਵ ਹੈ ਅਤੇ ਆਰਕਟਿਕ ਨਾਲ ਭਾਰਤ ਦੀ ਸਾਂਝ ਲਗਾਤਾਰ ਵੱਧ ਰਹੀ ਹੈ। ਨਵੀਂ ਦਿੱਲੀ ਵਿੱਚ ਆਰਕਟਿਕ ਸਰਕਲ ਇੰਡੀਆ ਫੋਰਮ 2025 'ਚ ਬੋਲਦਿਆਂ ਉਨ੍ਹਾਂ ਕਿਹਾ ਕਿ ਆਰਕਟਿਕ 'ਚ ਹੋਣ ਵਾਲੀ ਹਰ ਘਟਨਾ ਭਾਰਤ ਲਈ ਬਹੁਤ ਮਹੱਤਵਪੂਰਨ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਇਸ ਦੇ ਨਤੀਜੇ ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਮਹਿਸੂਸ ਕਰ ਰਹੀ ਹੈ। ਯੂਰਪ ਬਾਰੇ ਸ੍ਰੀ ਜੈਸ਼ੰਕਰ ਨੇ ਕਿਹਾ ਯੂਰਪ ਤਬਦੀਲੀ ਦੇ ਦਬਾਅ ਹੇਠ ਹੈ ਅਤੇ ਇਸ ਦਾ ਬਹੁਤ ਧਰੂਵੀ ਪ੍ਰਭਾਵ ਹੈ। ਉਨ੍ਹਾਂ ਕਿਹਾ ਜੇਕਰ ਭਾਰਤ ਨੇ ਭਾਈਵਾਲੀ ਵਿਕਸਿਤ ਕਰਨੀ ਹੈ ਤਾਂ ਹਿੱਤਾਂ ਦੀ ਆਪਸੀ ਸਾਂਝ ਤੇ ਦੁਨੀਆ ਕਿਵੇਂ ਕੰਮ ਕਰਦੀ ਹੈ ਇਸ ਬਾਰੇ ਸਮਝ ਹੋਣੀ ਚਾਹੀਦੀ ਹੈ। ਅੰਗੋਲਾ ਦੇ ਰਾਸ਼ਟਰਪਤੀ ਜਿਆਓ ਮੈਨੂਅਲ ਗੋਂਸਾਲਵੇਸ ਲੋਰੈਂਸੋ ਨੇ ਕਿਹਾ ਕਿ ਭਾਰਤ ਤੇ ਅੰਗੋਲਾ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਨੇ। ਅੱਜ ਨਵੀਂ ਦਿੱਲੀ 'ਚ ਇੰਡੀਆ ਅੰਗੋਲਾ ਬਿਜ਼ਨਸ ਫੋਰਮ 'ਚ ਬੋਲਦਿਆਂ ਉਨ੍ਹਾਂ ਕਿਹਾ ਕਿ ਜੈਨਰਿਕ ਦਵਾਈਆਂ 'ਚ ਮੁਹਾਰਤ ਵਾਲਾ ਭਾਰਤ ਇੱਕ ਮੁੱਖ ਭਾਈਵਾਲ ਹੈ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕਿਹਾ ਕਿ ਭਾਰਤ ਅੰਗੋਲਾ ਦੁਵੱਲੇ ਸਬੰਧ ਇੱਕ ਜੀਵੰਤ ਊਰਜਾ ਭਾਈਵਾਲੀ ਦੇ ਆਧਾਰਿਤ ਨੇ। ਸ੍ਰੀ ਵਰਧਨ ਨੇ ਕਿਹਾ ਕਿ ਅੰਗੋਲਾ ਨੇ ਆਪਣੇ ਬੁਨਿਆਦੀ ਢਾਂਚੇ ਤੇ ਆਧੁਨਿਕੀਕਰਨ ਅਤੇ ਕਾਰੋਬਾਰ ਕਰਨ 'ਚ ਆਸਾਨੀ ਵੱਲ ਸੁਧਾਰਾਂ ਨਾਲ ਵਿਸ਼ਵ ਪੱਧਰ 'ਤੇ ਆਪਣੀ ਮੌਜੂਦਗੀ ਨੂੰ ਮਜ਼ਬੂਤ ਕੀਤਾ। ਉਨ੍ਹਾਂ ਕਿਹਾ ਅੰਗੋਲਾ ਹੁਣ ਅੰਤਰਰਾਸ਼ਟਰੀ ਸੂਰਜੀ ਗੱਠਜੋੜ ਦਾ 123ਵਾਂ ਮੈਂਬਰ ਬਣ ਗਿਆ।
Relations are underpinned by a vibrant energy partnership and bilateral trade between our two countries has been growing and reached $4.2 billion in the 2023-24 period. Angola is now the 123rd member of the International Solar Alliance and the Government of India has approved a line of credit of $200 million for further strengthening our defense and security cooperation.
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੇਸ਼ ਦੇ ਪਹਿਲੇ ਸਟ੍ਰੈਟੋਸਫੇਰਿਕ ਏਅਰਸ਼ਿਪ ਪਲੈਟਫਾਰਮ ਦੇ ਸਫਲ ਪਰੀਖਣ ਤੇ ਰੱਖਿਆ ਖੋਜ ਤੇ ਵਿਕਾਸ ਸੰਗਠਨ DRDO ਨੂੰ ਵਧਾਈ ਦਿੱਤੀ ਹੈ। ਸੰਗਠਨ ਨੇ ਇਹ ਪਰੀਖਣ ਕੱਲ੍ਹ ਮੱਧ ਪ੍ਰਦੇਸ਼ ਦੇ ਸ਼ਿਪਰ ਤੋਂ ਕੀਤਾ। ਇਹ ਪਲੈਟਫਾਰਮ ਏਰੀਅਲ ਡਿਲੀਵਰੀ ਰਿਸਰਚ ਐਂਡ ਡਿਵੈਲਪਮੈਂਟ ਅਸਟੈਬਲਿਸ਼ਮੈਂਟ ਆਗਰਾ ਵੱਲੋਂ ਵਿਕਸਿਤ ਕੀਤਾ ਗਿਆ। ਇਸ ਨਾਲ ਦੇਸ਼ ਦੀ ਨਿਗਰਾਨੀ ਸਮਰੱਥਾ ਵਧੇਗੀ। ਰਾਜਨਾਥ ਸਿੰਘ ਨੇ ਕਿਹਾ ਕਿ ਸਫਲ ਪਰੀਖਣ ਦੇ ਨਾਲ ਭਾਰਤ ਇਸ ਪਲੈਟਫਾਰਮ ਵਾਲੇ 94 ਮੁਲਕਾਂ ਦੇ ਸਮੂਹ 'ਚ ਸ਼ਾਮਲ ਹੋ ਗਿਆ। ਮੁੰਬਈ 'ਚ ਜਾਰੀ ਵਿਸ਼ਵ ਆਡੀਓ ਵਿਜੁਅਲ ਐਂਟਰਟੇਨਮੈਂਟ ਸੰਮੇਲਨ ਵੇਵਸ 2025 ਅੱਜ ਸਮਾਪਤ ਹੋ ਰਿਹਾ। ਅੱਜ ਆਖਰੀ ਦਿਨ ਫਿਲਮ ਨਿਰਮਾਣ ਬਾਰੇ ਕੁਝ ਸੈਸ਼ਨ ਹੋ ਰਹੇ ਨੇ ਅਤੇ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਹੋਵੇਗਾ। ਇਸ 4 ਦਿਨਾਂ ਕਾਨਫਰੰਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਕਨੈਕਟਿੰਗ ਕ੍ਰੀਏਟਰਸ ਕਨੈਕਟਿੰਗ ਕੰਟਰੀਜ਼ ਟੈਗਲਾਈਨ ਵਾਲਾ ਇਹ ਸੰਮੇਲਨ ਭਾਰਤ ਨੂੰ ਇੰਡੀਆ ਮਨੋਰੰਜਨ ਅਤੇ ਡਿਜੀਟਲ ਨਵੀਨਤਾ ਲਈ ਕਾਲਮੀ ਕੇਂਦਰ ਵਜੋਂ ਸਥਾਪਿਤ ਕਰਨ ਦਾ ਉਪਰਾਲਾ ਹੈ। ਇਸ ਸਮਾਗਮ 'ਚ 90 ਤੋਂ ਵੱਧ ਮੁਲਕਾਂ ਦੇ 10,000 ਤੋਂ ਵੱਧ ਨੁਮਾਇੰਦਿਆਂ ਨੇ ਹਿੱਸਾ ਲਿਆ। ਵੇਵਸ ਸੰਮੇਲਨ 'ਚ ਲਗਭਗ 15 ਸਟਾਰਟਅਪਸ ਨੂੰ ਵੇਵਸ ਐਕਸ ਇੱਕ ਸਟਾਰਟਅਪ ਐਕਸਲੇਟਰ ਪ੍ਰੋਗਰਾਮ ਤੋਂ ਫੰਡਿੰਗ ਪ੍ਰਾਪਤ ਹੋਣ ਦੀ ਉਮੀਦ ਹੈ। IAMAI ਦੇ ਮੁੱਖ ਵਿਕਾਸ ਅਧਿਕਾਰੀ ਸੰਦੀਪ ਚਿੰਗਰਨ ਨੇ ਕਿਹਾ ਕਿ ਵੇਵਸ ਐਕਸ ਲਈ ਵੱਖ ਵੱਖ ਸਟਾਰਟਅਪਸ ਵੱਲੋਂ ਕੁੱਲ 1,000 ਅਰਜ਼ੀਆਂ ਜਮ੍ਹਾਂ ਕਰਵਾਈਆਂ ਗਈਆਂ ਸਨ। ਇਹਨਾਂ ਵਿੱਚੋਂ ਲਗਭਗ 30 ਨੇ ਨਿਵੇਸ਼ਕਾਂ ਸਾਹਮਣੇ ਆਪਣੇ ਵਿਚਾਰ ਪੇਸ਼ ਕੀਤੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਉਪ ਰਾਸ਼ਟਰਪਤੀ ਜਗਦੀਪ ਧਨਖੜ ਅੱਜ ਮੱਧ ਪ੍ਰਦੇਸ਼ ਦੇ ਗਵਾਲੀਅਰ ਦਾ ਦੌਰਾ ਕਰਨਗੇ। ਸ੍ਰੀ ਧਨਖੜ ਅੱਜ ਸ਼ਾਮ ਰਾਜਮਾਤਾ ਵਿਜਯਾ ਰਾਜੇ ਸਿੰਧੀਆ ਕ੍ਰਿਸ਼ੀ ਵਿਸ਼ਵ ਵਿਦਿਆਲਾ ਚ ਪ੍ਰੋਫੈਸਰਾਂ ਤੇ ਵਿਦਿਆਰਥੀਆਂ ਨਾਲ ਇਕ ਸੰਵਾਦ ਪ੍ਰੋਗਰਾਮ ਚ ਵੀ ਹਿੱਸਾ ਲੈਣਗੇ। ਉਪ ਰਾਸ਼ਟਰਪਤੀ ਸ਼ਹਿਰ ਚ ਸਥਾਨਕ ਸਮਾਗਮਾਂ ਵਿਚ ਵੀ ਸ਼ਿਰਕਤ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਸ਼ੀ ਦੇ ਯੋਗ ਸਾਧਕ ਸ਼ਿਵਾਨੰਦ ਬਾਬਾ ਦੇ ਦੇਹਾਂਤ ਤੇ ਦੁੱਖ ਦਾ ਇਜ਼ਹਾਰ ਕੀਤਾ। ਆਪਣੇ ਸੰਦੇਸ਼ ਚ ਸ੍ਰੀ ਮੋਦੀ ਨੇ ਕਿਹਾ, ਯੋਗ ਦੇ ਅਧਿਆਤਮਿਕ ਅਭਿਆਸ ਨੂੰ ਸਮਰਪਿਤ ਉਨ੍ਹਾਂ ਦਾ ਜੀਵਨ ਦੇਸ਼ ਦੀ ਹਰ ਪੀੜ੍ਹੀ ਨੂੰ ਪ੍ਰੇਰਿਤ ਕਰਦਾ ਰਹੇਗਾ। ਚੋਣ ਕਮਿਸ਼ਨ ਜਲਦ ਹੀ ਹਿੱਸੇਦਾਰਾਂ ਵਾਸਤੇ ਇਕ ਸਿੰਗਲ ਪਲੈਟਫਾਰਮ ਐਪ ECI NET ਜਾਰੀ ਕਰੇਗਾ। ਚੋਣ ਕਮਿਸ਼ਨ ਨੇ ਇਕ ਬਿਆਨ ਵਿਚ ਕਿਹੈ ਕਿ ਨਵਾਂ ਪਲੈਟਫਾਰਮ ਚੋਣ ਕਮਿਸ਼ਨ ਦੀਆਂ 40 ਤੋਂ ਵੱਧ ਮੌਜੂਦਾ ਮੋਬਾਈਲ ਤੇ ਵੈਬ ਐਪਲੀਕੇਸ਼ਨਾਂ ਨੂੰ ਏਕੀਕ੍ਰਿਤ ਕਰੇਗਾ। ਬਿਆਨ ਚ ਇਹ ਵੀ ਕਿਹਾ ਗਿਆ ਹੈ ਕਿ ਇਹ ਵੋਟਰਾਂ, ਚੋਣ ਅਧਿਕਾਰੀਆਂ, ਰਾਜਨੀਤਿਕ ਪਾਰਟੀਆਂ ਤੇ ਹੋਰਨਾਂ ਹਿੱਸੇਦਾਰਾਂ ਲਈ ਇਕ ਨਵਾਂ ਡਿਜੀਟਲ ਇੰਟਰਫੇਸ ਹੋਵੇਗਾ। ਇਸ ਵਿਚ ਸਾਰੀਆਂ ਚੋਣ ਸਬੰਧਿਤ ਗਤੀਵਿਧੀਆਂ ਲਈ ਇਕ ਸਿੰਗਲ ਪਲੈਟਫਾਰਮ ਪ੍ਰਦਾਨ ਕਰਕੇ ਇਕ ਸਹਿਜ ਖਪਤਕਾਰ ਇੰਟਰਫੇਸ ਤੇ ਇਕ ਸਰਲ ਤਜਰਬਾ ਹੋਵੇਗਾ। ਇਹ ਕਦਮ ਖਪਤਕਾਰਾਂ ਦੇ ਕਈ ਐਪਸ ਨੂੰ ਡਾਊਨਲੋਡ ਕਰਨ ਅਤੇ ਨੈਵੀਗੇਟ ਕਰਨ ਤੇ ਵੱਖ ਵੱਖ ਲੌਗਇਨ ਯਾਦ ਰੱਖਣ ਦੇ ਬੋਝ ਨੂੰ ਘਟਾਉਣ ਲਈ ਵੀ ਤਿਆਰ ਕੀਤਾ ਗਿਆ। ਇਸ ਪਲੈਟਫਾਰਮ ਦੀ ਕਲਪਨਾ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵੱਲੋਂ ਇਸ ਸਾਲ ਮਾਰਚ ਵਿਚ ਕਰਵਾਏ ਮੁੱਖ ਚੋਣ ਅਧਿਕਾਰੀਆਂ ਦੀ ਕਾਨਫਰੰਸ ਦੌਰਾਨ ਕੀਤੀ ਗਈ ਸੀ। ਇਹ ਖਪਤਕਾਰਾਂ ਨੂੰ ਆਪਣੇ ਸਮਾਰਟਫੋਨਸ ਤੇ ਸਬੰਧਿਤ ਚੋਣ ਡਾਟਾ ਤੱਕ ਪਹੁੰਚ ਕਰਨ ਦੇ ਯੋਗ ਬਣਾਏਗਾ। ਇਹ ਯਕੀਨੀ ਬਣਾਉਣ ਲਈ ਕਿ ਡੇਟਾ ਜਿੰਨਾ ਸੰਭਵ ਹੋ ਸਕੇ ਸਹੀ ਹੈ, ECI NET ਤੇ ਡੇਟਾ ਸਿਰਫ ਅਧਿਕਾਰਤ ਚੋਣ ਕਮਿਸ਼ਨ ਅਧਿਕਾਰੀ ਵੱਲੋਂ ਦਰਜ ਕੀਤਾ ਜਾਵੇਗਾ। ਪੰਜਾਬ ਵਿਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਪਹਿਲਗਾਮ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਇਸ ਗ੍ਰਿਫ਼ਤਾਰੀ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ। ਉੱਚ ਪੱਧਰੀ ਪੁਲਿਸ ਸੂਤਰਾਂ ਦੇ ਹਵਾਲੇ ਨਾਲ ਸਾਡੇ ਪੱਤਰਕਾਰ ਨੇ ਦਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋ ਵਿਅਕਤੀ ਪਲਕ ਸ਼ੇਰ ਮਸੀਹ ਤੇ ਸੂਰਜ ਮਸੀਹ ਕਥਿਤ ਤੌਰ ਤੇ ਅੰਮ੍ਰਿਤਸਰ ਸਥਿਤ ਫੌਜੀ ਛਾਉਣੀ ਖੇਤਰਾਂ ਤੇ ਹਵਾਈ ਅੱਡਿਆਂ ਦੀ ਸੰਵੇਦਨਸ਼ੀਲ ਜਾਣਕਾਰੀ ਤੇ ਫੋਟੋਆਂ ਲੀਕ ਕਰਨ ਚ ਸ਼ਾਮਲ ਸਨ। ਮੁੱਢਲੀ ਜਾਂਚ ਵਿਚ ਪਾਕਿਸਤਾਨੀ ਖੁਫੀਆ ਏਜੰਸੀ ਨਾਲ ਉਨ੍ਹਾਂ ਦੇ ਸਬੰਧਾਂ ਦਾ ਖੁਲਾਸਾ ਹੋਇਆ। ਅਗਲੇਰੀ ਜਾਂਚ ਜਾਰੀ ਹੈ ਤੇ ਇਸ ਤੋਂ ਮਹੱਤਵਪੂਰਨ ਖੁਲਾਸੇ ਹੋਣ ਦੀ ਉਮੀਦ ਹੈ। ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਬਦਰੀਨਾਥ ਧਾਮ ਦੇ ਕਪਾਟ ਅੱਜ ਰਵਾਇਤੀ ਰਸਮਾਂ ਤੋਂ ਬਾਅਦ ਖੋਲ੍ਹ ਦਿੱਤੇ ਗਏ ਨੇ। ਇਸ ਦੇ ਨਾਲ ਹੀ ਹੁਣ ਉੱਤਰਾਖੰਡ ਦੇ ਕੇਦਾਰਨਾਥ, ਗੰਗੋਤਰੀ ਤੇ ਯਮਨੋਤਰੀ ਸਮੇਤ ਚਾਰੇ ਧਾਮ ਦੇ ਕਪਾਟ ਸ਼ਰਧਾਲੂਆਂ ਲਈ ਖੁੱਲ੍ਹ ਗਏ ਨੇ। ਸੁਰੱਖਿਆ, ਸਿਹਤ, ਰਿਹਾਇਸ਼ ਤੇ ਆਵਾਜਾਈ ਪ੍ਰਬੰਧਨ ਦੇ ਨਾਲ ਸਬੰਧਤ ਤਿਆਰੀਆਂ 'ਚ ਹੋਰ ਸੁਧਾਰ ਕੀਤਾ ਗਿਆ। ਇਸ ਤੋਂ ਇਲਾਵਾ ਧਾਮ ਨੂੰ ਜਾਣ ਵਾਲੇ ਰਸਤਿਆਂ 'ਤੇ ਨਿਗਰਾਨੀ ਲਈ CCTV ਕੈਮਰੇ ਵੀ ਲਗਾਏ ਗਏ ਨੇ। ਸੂਬਾ ਸਰਕਾਰ ਨੇ ਸਾਰੇ ਸ਼ਰਧਾਲੂਆਂ ਨੂੰ ਯਾਤਰਾ ਦੌਰਾਨ ਉੱਤਰਾਖੰਡ ਨੂੰ ਸ਼ੁੱਧ ਤੇ ਸਾਫ਼ ਰੱਖਣ 'ਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਉਧਰ ਭਾਰਤੀ ਰੇਲਵੇ ਨੇ ਚਾਰ ਧਾਮ ਯਾਤਰਾ ਲਈ ਇੱਕ ਭਾਰਤ ਗੌਰਵ ਡਿਲੈਕਸ ਰੇਲ ਗੱਡੀ ਦੀ ਸ਼ੁਰੂਆਤ ਕੀਤੀ ਹੈ। ਇਹ ਰੇਲ ਗੱਡੀ ਬਦਰੀਨਾਥ, ਜੋਸ਼ੀਮਠ, ਰਿਸ਼ੀਕੇਸ਼, ਪੁਰੀ, ਕੋਨਾਰਕ, ਰਾਮੇਸ਼ਵਰਮ, ਦਵਾਰਕਾ ਦੇ ਨਾਲ ਨਾਲ ਕਾਸ਼ੀ ਵਿਸ਼ਵਨਾਥ, ਭੀਮ ਸ਼ੰਕਰ ਵਰਗੇ ਹੋਰ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਸ਼ੁਰੂ ਕੀਤੀ ਗਈ ਹੈ। ਇਹ ਰੇਲ ਗੱਡੀ ਕੁੱਲ 8,425 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਵਿਸ਼ੇਸ਼ ਰੇਲ ਗੱਡੀ ਇਸ ਮਹੀਨੇ ਦੀ 27 ਤਰੀਕ ਨੂੰ ਦਿੱਲੀ ਦੇ ਸਫਦਰਜੰਗ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ ਅਤੇ 17 ਦਿਨਾਂ 'ਚ ਦੇਸ਼ ਦੇ ਚਾਰੇ ਧਾਮ ਅਤੇ ਹੋਰ ਧਾਰਮਿਕ ਸਥਾਨਾਂ ਨੂੰ ਕਵਰ ਕਰੇਗੀ। ਰੇਲ ਗੱਡੀ ਦੀਆਂ ਟਿਕਟਾਂ IRCTC ਦੀ ਵੈਬਸਾਈਟ 'ਤੇ ਬੁੱਕ ਕੀਤੀਆਂ ਜਾ ਸਕਦੀਆਂ ਨੇ। IPL ਕ੍ਰਿਕਟ ਵਿਚ ਅੱਜ ਕੋਲਕਾਤਾ ਨਾਈਟ ਰਾਈਡਰਜ਼ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋਵੇਗਾ। ਇਹ ਮੈਚ ਕੋਲਕਾਤਾ 'ਚ ਦੁਪਹਿਰ ਬਾਅਦ 3:30 ਵਜੇ ਖੇਡਿਆ ਜਾਵੇਗਾ। ਇੱਕ ਹੋਰ ਮੈਚ ਵਿਚ ਪੰਜਾਬ ਕਿੰਗਸ ਦਾ ਮੁਕਾਬਲਾ ਸ਼ਾਮੀ 7:30 ਵਜੇ ਧਰਮਸ਼ਾਲਾ 'ਚ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ। ਖੇਲੋ ਇੰਡੀਆ ਯੁਵਾ ਖੇਡਾਂ ਅੱਜ ਸ਼ਾਮ ਬਿਹਾਰ ਦੀ ਰਾਜਧਾਨੀ ਪਟਨਾ 'ਚ ਪਾਟਲੀਪੁੱਤਰ ਸਪੋਰਟਸ ਕੰਪਲੈਕਸ ਵਿਖੇ ਇੱਕ ਸ਼ਾਨਦਾਰ ਸਮਾਗਮ ਨਾਲ ਸ਼ੁਰੂ ਹੋਣਗੀਆਂ। ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਕੇਂਦਰੀ ਖੇਡ ਮੰਤਰੀ ਡਾ. ਮਨਸੁਖ ਮਾਂਡਵਿਆ ਖੇਡਾਂ ਦਾ ਉਦਘਾਟਨ ਕਰਨਗੇ। 15 ਮਈ ਤੱਕ ਜਾਰੀ ਰਹਿਣ ਵਾਲੀਆਂ ਇਨ੍ਹਾਂ ਖੇਡਾਂ 'ਚ 18 ਸਾਲ ਤੋਂ ਘੱਟ ਉਮਰ ਦੇ 8,500 ਤੋਂ ਵੱਧ ਨੌਜਵਾਨ ਹਿੱਸਾ ਲੈ ਰਹੇ ਨੇ। ਆਕਾਸ਼ਵਾਣੀ ਅੱਜ ਖੇਲੋ ਇੰਡੀਆ ਯੁਵਾ ਖੇਡਾਂ 2025 ਦੇ ਉਦਘਾਟਨੀ ਸਮਾਗਮ ਦੀ ਲਾਈਵ ਕਮੈਂਟਰੀ ਪੇਸ਼ ਕਰੇਗਾ। ਪ੍ਰੋਗਰਾਮ ਸ਼ਾਮ 5:55 ਤੇ ਸ਼ੁਰੂ ਹੋਵੇਗਾ ਤੇ ਸ਼ਾਮ 7:30 ਵਜੇ ਤੱਕ ਜਾਂ ਫਿਰ ਸਮਾਗਮ ਦੇ ਖਤਮ ਹੋਣ ਤੱਕ ਜਾਰੀ ਰਹੇਗਾ। ਇਹ ਨਿਊਜ਼ ਔਨ AIR ਐਪ, ਪ੍ਰਸਾਰ ਭਾਰਤੀ ਸਪੋਰਟਸ ਯੂਟਿਊਬ ਚੈਨਲ ਤੇ DTH ਤੇ ਉਪਲਬਧ ਹੋਵੇਗਾ। ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਅਮਰੀਕਾ ਨੇ ਭਾਰਤ ਦੀ ਨਿਗਰਾਨੀ ਸਮਰੱਥਾਵਾਂ ਨੂੰ ਹੋਰ ਵਧਾਉਣ ਲਈ ਹੌਕਾਈ 360 ਟੈਕਨੋਲੋਜੀ ਵੇਚਣ ਨੂੰ ਮਨਜ਼ੂਰੀ ਦਿੱਤੀ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ, ਆਰਕਟਿਕ ਖੇਤਰ ਦਾ ਆਪਣੇ ਆਪ 'ਚ ਇੱਕ ਆਲਮੀ ਮਹੱਤਵ ਹੈ ਅਤੇ ਇਸ ਦੀ ਭਾਰਤ ਦੀ ਸਾਂਝ ਲਗਾਤਾਰ ਵੱਧ ਰਹੀ ਹੈ। ਵਿਸ਼ਵ ਆਡੀਓ ਵਿਜ਼ੂਅਲ ਐਂਟਰਟੇਨਮੈਂਟ ਸੰਮੇਲਨ ਵੇਵਸ 2025 ਅੱਜ ਮੁੰਬਈ 'ਚ ਸਮਾਪਤ ਹੋਵੇਗਾ। ਪੰਜਾਬ 'ਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ 'ਚ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ। ਚੋਣ ਕਮਿਸ਼ਨ ਚੋਣਾਂ ਨਾਲ ਸਬੰਧਿਤ ਸਾਰੀਆਂ ਸੇਵਾਵਾਂ ਇੱਕੋ ਥਾਂ 'ਤੇ ਪ੍ਰਦਾਨ ਕਰਨ ਲਈ ਇੱਕ ਸਿੰਗਲ ਪਲੈਟਫਾਰਮ ਐਪ ECI NET ਜਾਰੀ ਕਰੇਗਾ ਅਤੇ IPL ਕ੍ਰਿਕਟ 'ਚ ਅੱਜ ਕੋਲਕਾਤਾ ਨਾਈਟ ਰਾਈਡਰਜ਼ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋਵੇਗਾ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 'ਤੇ। ਨਮਸਕਾਰ।